शब्द रत्न है, गुर का शब्द रत्न है, शब्द रत्न है। का शब्द रत्न है। शब्द रत्न जित मन लगा, शब्द रत्न जित मन लगा, एह हो समा एह हो गुर का शब्द रत्न है। गुर का शब्द रत्न है, गुर का शब्द रत्न है। शब्द से ती मन मिलिया, शब्द से ती मन मिलिया, सच्चे लाया भा, सच्चे लाया भा। गुर का शब्द रत्न है, गुर का शब्द रत्न है। हीरे जित जड़ा, हीरे जित जड़ा, शब्द रत्न है। गुर का शब्द रत्न है। अपे हीरा रत्न जिसनु आपे दे बुझा, आपे हीरा रत्न जिसनु आपे दे बुझा, कह नानक शब्द रत्न है। Thank you. कहे नानक शब्द रतन है। हीरा जित जड़ा शक्त आप उपाय के शिव शक्त आप उपाय के कर तो अपे हुकुम वरता करता आपे हुकुम वरता हुक्म वरताए आपे वेखे हुक्म वरताए आपे वेखे गुरमुख किसे बुझा गुरमुख किसे बुझा शब्द मन बसा शब्द मन बसा गुरमुख जिसनु आप करे सो होवे गुरमुख जिसनु आप करे सो होवे एक शिष्य शब्द सेती मन मिलिया भव जल बिन शब्द क्यों तरिए गुर के शब्द तारे मुन के ते गुर के शब्द तारे मुन के ते ब्रह्मादिक संकाद तारे संत सनंदन तपसी जन के ते संत सनंदन तपसी जन कहते गुर पर सादी पार परे भव जल बिन शब्द क्यों तरिए भव जल बिन शब्द क्यों तरिए नाम बिन जग रोग बिया पिया डुबदा डुब डुब मरिए भव जल बिन शब्द क्यों तरिए बिन शब्द सब जग बाराना बिन शब्द सब जग बाराना सब जग बाराना ভুলা মান ভুলা মান সমঝে গুর শব্দি ভুলা মান সমঝে গুর শব্দি জিন্নি গুরু না সেবিয়া জিন্নি গুরু না শব্দ না কি তো বিচার সব জগ বড়া জিন্নি গুরু না সেবিয়া শব্দ না কি তো বিচার ও মানুষ জন না আখিয়ে বিন শব্দে সব জগ বরানা ও মানুষ জন না আখিয়ে পশু তোর গবাদ বিন শব্দে সব জগ বরানা না এ মান মারে না এ মন মারে না কার্য হয় না এ মন মারে না কার্য হয় মন বাস দূত মন বাস দূত দুর্মত দয় না এ মন মরে মন মরে দারু জানে কয় মন মরে দারু জানে কয় মন শব্দ মরে মন শব্দ মরে ख्याल करियो संसार जिन्ना चल रहे है जिन्नी जीवन दी आहट है इस सारी जीवन ते मरण जन्म ते मरण दे दरमियान विच खलोती है ए ਰੱਬੀ ਖੇਡ ਦਾ ਮੁੱਢਲਾ ਅਸੂਲ ਹੈ ਇਹੋ ਕਾਰਨ ਹੈ ਗੁਰੂ ਦਸਮ ਪਾਤਸ਼ਾਹ ਜੀ ਨੇ ਵੀ ਆਖਿਆ ਕਹਿਣ ਲੱਗੇ ਜਦੋਂ ਰੱਬ ਸੰਸਾਰ ਨੂੰ ਜਨਮ ਦੇਣ ਲੱਗਾ ਜਨਮ ਦੇਣ ਲੱਗਾ ਪਰ ਸੋਚਿਓ ਉਸ ਜਨਮ ਦੇਣ ਤੋਂ ਪਹਿਲਾਂ ਮੌਤ ਦੀ ਲੋੜ ਹੈ ਇਸ ਲਈ ਉਹਨੇ ਪਹਿਲਾਂ ਮੌਤ ਬਣਾ ਦਿੱਤੀ ਗੁਰੂ ਦਸਮ ਪਾਤਸ਼ਾਹ ਕਹਿੰਦੇ ਨੇ ਖੰਡਾ ਪ੍ਰਥਮੇ ਸਾਜ ਕੇ ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸੰਸਾਰ ਉਪਾਇਆ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੋਰ ਸਪਸ਼ਟ ਕੀਤਾ ਗਿਆ ਕਹਿਣ ਲੱਗੇ ਮਾਲਕ ਰੱਬ ਨੇ ਜਦੋਂ ਸੰਸਾਰ ਨੂੰ ਜੀਵਨ ਦਿੱਤਾ ਜਨਮ ਦਿੱਤਾ ਤੇ ਦਿੱਤਾ ਹੀ ਐਸੇ ਟਿਕਾਣੇ ਤੇ ਜਿਹੜਾ ਮੌਤ ਦਾ ਘਰ ਸੀ ਮੌਤ ਦੇ ਘਰ ਵਿੱਚ ਇਹਦਾ ਜਨਮ ਹੋਇਆ ਇਹਦੀ ਸਾਜਨਾ ਹੋਈ ਗੁਰੂ ਕਹਿਣ ਲੱਗੇ मृत मंडल जग साजे मृत मंडल जग साजेया जो बालू घर बार बिनसत बार ना लागे। असूल भी बड़ी बाखूबी नाल निभा रहे हैं और मैं कर्ज करा जे ए असूल ना रहे इस तरतीब विच कोई विघन बन जाए संसार तो जन्म जां मौत दोहां विच्चों एक चीज भी खत्म हो जाए संसार बड़ा ही उदास बेरुखा बड़ा बदसूरत हो जाए। मैं किसी एक बार के आ दरख्तां नाल नवीं परूंबलां फुट दियां ने ਜਦੋਂ ਦਰਖਤਾਂ ਨਾਲ ਪੱਤੇ ਫੁੱਟਦੇ ਨੇ ਟਾਹਣੀਆਂ ਫੁੱਟਦੀਆਂ ਨੇ ਉਹਨਾਂ ਵੱਲ ਦੇਖਿਓ ਕਿਹੜੀਆਂ ਖੂਬਸੂਰਤ ਹੁੰਦੀਆਂ ਨੇ ਉਹਨਾਂ ਵਿੱਚ ਨਾਜ਼ੁਕਤਾ ਮੁਲਾਇਮਤਾ ਚਮਕ ਹਰਾ ਭਰਾ ਰੰਗ ਸਭ ਕੁਛ ਖੂਬਸੂਰਤ ਹੁੰਦਾ ਜਦੋਂ ਕੁਛ ਕੁ ਪੁਰਾਣੀਆਂ ਹੋ ਜਾਂਦੀਆਂ ਨੇ 5-6 ਮਹੀਨੇ ਬਾਅਦ ਫਿਰ ਉਹਨਾਂ ਨੂੰ ਹੱਥ ਲਾ ਕੇ ਦੇਖਿਓ ਨਾ ਉਹਦੀ ਖੂਬਸੂਰਤੀ ਰਹਿੰਦੀ ਹੈ ਨਾ ਉਹਦੀ ਨਾਜ਼ੁਕਤਾ ਅਤੇ ਮੁਲਾਇਮਤਾ ਰਹਿੰਦੀ ਨਾ ਉਹਨਾਂ ਵਿੱਚ ਉਹਦੀ ਹਰਿਆਵਲ ਰਹਿੰਦੀ ਇੱਕ ਤਰਤੀਬ ਹੈ ਅਤੇ ਉਹ ਸਿਸਟਮ ਹੀ ਉਹ ਚੱਲਿਆ ਹੋਇਆ ਹੁਣ ਇਹਦੇ ਵਿੱਚ ਉਹ ਗੱਲ ਨਹੀਂ ਰਹੀ ਅਤੇ ਇਸ ਲਈ ਨਹੀਂ ਰਹੀ ਕਿਉਂਕਿ ਇਹਦੀ ਮੌਤ ਦੇ ਦਿਨ ਪਤਝੜ ਦੇ ਦਿਨ ਨੇੜੇ ਆ ਰਹੇ ਨੇ ਪਹਿਲਾਂ ਖੂਬਸੂਰਤੀ ਹਰਿਆਵਲ ਨਾਜ਼ੁਕਤਾ ਕੋਮਲਤਾ ਇਹ ਜਾਂਦੀ ਰਹਿੰਦੀ ਫਿਰ ਪੀਲਾਪਣ ਆ ਜਾਂਦਾ ਫਿਰ ਟਾਹਣੀਆਂ ਪੱਤਿਆਂ ਦਾ ਸਾਥ ਛੱਡ ਦਿੰਦੀਆਂ ਨੇ ਪੱਤੇ ਝੜ ਜਾਂਦੇ ਨੇ ਜੇ ਭਲਾ ਨਾ ਚੜ੍ਹਨ ਤਰਤੀਬ ਟੁੱਟ ਜਾਏ ਪੱਤਝੜ ਆਏ ਹੀ ਨਾ ਜਿਹੜੀ ਦਰਖਤ ਦੀ ਮੌਤ ਪੱਤਿਆਂ ਦੀ ਮੌਤ ਜੇ ਭਲਾ ਪੱਤਝੜ ਆਏ ਹੀ ਨਾ ਤੇ ਸੁੱਕੇ ਹੋਏ ਉਹ ਪੀਲੇ ਪੱਤੇ ਹੀ ਦਰਖਤ ਦੀਆਂ ਟਾਹਣੀਆਂ ਨੂੰ ਪਕੜ ਕੇ ਬੈਠੇ ਰਹਿਣ ਭਲਾ ਸੰਸਾਰ ਕਿੱਡਾ ਬਦਸੂਰਤ ਹੋ ਗਿਆ ਇੱਥੋਂ ਇੰਨਾ ਕੀ ਦੇਖ ਲਓ ਜਿਹੜੇ ਪਾਸੇ ਦੇਖੋ ਸੁੱਕੇਵਾਂ ਅਤੇ ਪਿਲੱਤਨ ਨਜ਼ਰ ਆਵੇ ਕਿਸੇ ਬਾਗ ਬਗੀਚੇ ਵਿੱਚ ਟਹਿਲਣ ਨੂੰ ਕਿਸੇ ਦਾ ਦਿਲ ਹੀ ਨਾ ਕਰੇ ਇਹ ਸਾਰੀ ਖੂਬਸੂਰਤੀ ਦਾ ਪ੍ਰਤੀਕ ਪੱਤਝੜ ਹੈ ਇੱਕ ਮੈਂ ਦੱਸ ਕਰਾਂ ਜੇ ਪੱਤਝੜ ਨਾ ਹੁੰਦੀ ਨਵੀਆਂ ਪਰੂੰਬਲਾਂ ਨੂੰ ਫੁੱਟਣ ਦਾ ਮੁੜ ਚਾਂਸ ਹੀ ਨਾ ਮਿਲਦਾ ਬਸ ਸਮਝੋ ਕਿ ਪੱਤਝੜ ਕੋਈ ਬਦਸੂਰਤੀ ਪੱਤਝੜ ਨੇ ਜੀਵਨ ਨੂੰ ਨਵੀਂ ਹਰਿਆਵਲ ਨੂੰ ਜਨਮ ਲੈਣ ਲਈ ਇੱਕ ਥਾਂ ਖਾਲੀ ਕੀਤੀ ਹੈ ਉਹਨਾਂ ਦੇ ਸਿੰਘਾਸਨ ਛੱਡਿਆ ਖੂਬਸੂਰਤੀ ਜੀਵਨ ਦੀ ਖੂਬਸੂਰਤੀ ਮੌਤ ਵਿੱਚ ਹੈ ਇਹੋ ਕਾਰਨ ਹੈ ਮੈਂ ਕਰਸ ਕਰਾਂ ਇਹੋ ਕਾਰਨ ਕਿਉਂਕਿ ਤਰਤੀਬ ਜਨਮ ਅਤੇ ਮੌਤ ਦੀ ਇਉਂ ਹੈ ਹੈਰਾਨ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਵੀ ਇਸੇ ਗੱਲ ਦਾ ਰਾਜ ਬਣਾ ਦਿੱਤਾ ਕਹਿਣ ਲੱਗੇ ਜੀਵਨ ਦੀ ਖੂਬਸੂਰਤੀ ਜੇ ਪਹਿਲਿਆਂ ਦੀ ਮੌਤ ਅਤੇ ਨਵਿਆਂ ਦਾ ਜਨਮ ਹੈ ਕਿਸੇ ਦੀ ਮੌਤ ਅਤੇ ਕਿਸੇ ਦਾ ਜੀਵਨ ਹੀ ਖੂਬਸੂਰਤੀ ਹੈ ਅਤੇ ਗੁਰੂ ਆਖਣ ਲੱਗੇ ਸ਼ਬਦ ਗੁਰੂ ਦਾ ਜਿਹੜਾ ਇਹ ਵੀ ਸੰਸਾਰ ਨੂੰ ਖੂਬਸੂਰਤ ਹੀ ਕਰਦਾ ਗੁਰੂ ਦਾ ਸ਼ਬਦ ਵੀ ਤਾਂ ਸੰਸਾਰ ਨੂੰ ਖੂਬਸੂਰਤ ਹੀ ਦਿੰਦਾ ਇਸ ਲਈ ਸ਼ਬਦ ਦੀ ਵੀ ਇਹ ਆਦਤ ਹੈ ਇਹ ਕਿਸੇ ਨੂੰ ਮਾਰਦਾ ਵੀ ਇਹ ਕਿਸੇ ਨੂੰ ਜਨਮ ਵੀ ਦਿੰਦਾ ਜੀਵਨ ਵੀ ਦਿੰਦਾ ਦੋਨੋਂ ਚੀਜ਼ਾਂ ਸ਼ਬਦ ਵਿੱਚ ਮਤ ਸਮਝਿਓ ਸ਼ਬਦ ਮੇਰਾ ਜੀਵਨ ਹੀ ਦਿੰਦਾ ਸ਼ਬਦ ਮੌਤ ਵੀ ਸ਼ਬਦ ਮੌਤ ਵੀ ਗੁਰੂ ਨੇ ਬਾਣੀ ਵਿੱਚ ਜਿੱਥੇ ਸ਼ਬਦ ਨੂੰ ਜੀਵਨ ਦੇਣ ਵਾਲਾ ਅੰਮ੍ਰਿਤ ਆਖਿਆ ਨਾ ਅੰਮ੍ਰਿਤ ਸ਼ਬਦ ਪੀਵੇ ਜਨ ਕੋਇ ਅੰਮ੍ਰਿਤ ਸ਼ਬਦ ਪੀਵੇ ਜਨ ਕੋਇ ਨਾਨਕ ਤਾਂ ਕੀ ਪਰਮ ਗਤ ਹੋਏ ਅੰਮ੍ਰਿਤ ਸ਼ਬਦ पीवे जन को अमृत एक को शब्द है अमृत एक को शब्द है नानक गुरमुख पाए
शब्द अमृत है जीवन दिंदा है ते कहन लगे मौत भी दिंदा है
गुर का शब्द आराध्य है गुर का शब्द आराध्य है नाम रंग बैराग जीते पंच बराइया जीते पंच बराइया नानक सफल मारू एहो राग नानक सफल मारू एहो राग शब्द गुर ने जा गड्डियो चोट सहेली सेल की चोट सहेली सेल की लागत ले उसास चोट सहारे शब्द की तास गुरु मैं दास
कह लगे किसे नु सेला निजा बरसा मार दे ओ कुछ श्वास ले सकदा कोई अपनी अंतम इच्छा जाहिर कर सकदा कुछ दो चार गल्लां जिहड़ियां पहलियां उहदे नाल संबंधित होण ओह मरदा मरदा भी अपना पिछला हिसाब किताब किसे नवें नूं समझा सकदा उहनूं चेता रह जांदा पर कहिण लगे जिहनूं शब्द दा नेज़ा वज जाए जिहनूं शब्द दा वर्षा जिहनूं शब्द दा तीर वज जाए उहनूं तां बीते समें दी जिंदगी दी सारी मौत हो जांदी है उहनूं चेता ही नहीं रहिंदा कल मैं चोर सां उन्हें चेता ही नहीं रहता कल मैं ठग सा कल मैं डाकू सा बीतिया सब कुछ भुल जाता ते पिछला सब कुछ मर जाने नाल ही तां नवें पत्तियां नूं बैठण दी नवें पत्तियां नूं शोभत होण दी थां मिलनी जदों अंदरों काम क्रोध लोभ मोह हंकार मर गया तां ही ते सत संतोख दया धर्म थां नूं मुड़ के थां मिली कुछ मरना है किसी ने जन्म लेने शब्द का तीर बजे काम क्रोध लोभ मोह हंकार मर गया ओह शब्द अमृत बन के मिल गया ते उन्दे राही सत संतोख दया धर्म धीरज ने जन्म ले लिया उस जीवन की टाणी ते आ बैठा जिथे कदी काम क्रोध लोभ मोह हंकार बैठे सन इको शब्द ने दोनों काम कर दिते कुछ मार भी दिता किसी जन्म जीवन भी दे दिता ते संसार की खूबसूरती इस विच एहो कारण है इको शब्द संसार नू खूबसूरत बना सकता है इसलिए गुरु आख रहे ने जे शब्द संसार दे नाल संबंधित रहे तो संसार खूबसूरत है ते संसार की सारी बदसूरी का बदसूरती का कारण शब्द तो टुटना है गुरु कहते हैं
बिन शब्द सब जग बरना बिन शब्द सब जग बरना शब्द गुर पीरा शब्द गुर पीरा गहर गंभीरा शब्द गुर पीरा गहर गंभीरा गुर का शब्द कर दीप को ਗੁਰ ਕਾ ਸ਼ਬਦ ਕਰ ਦੀਪ ਕੋ ਇਹ ਸਤ ਕੀ ਸੇਜ ਵਿਛਾਰੀ।
ਫਿਰ ਦੇਖ ਜੀਵਨ ਦਾ ਮਿਲਾਪ ਕਿੱਡਾ ਖੂਬਸੂਰਤ ਹੁੰਦਾ ਹੈ। ਤੇ ਖਿਆਲ ਕਰੀ ਇਹ ਹੀਰੇ ਰਤਨ ਜੁਲਰੀ ਜਿੰਨਾ ਗਹਿਣਾ ਹੈ ਸਾਰਾ ਇਹ ਖੂਬਸੂਰਤੀ ਦਾ ਪ੍ਰਤੀਕ ਤਾਂ ਹੈ। ਹੋਰ ਇਸ ਤੋਂ ਇਲਾਵਾ ਤਾਂ ਇਹਦੇ ਵਿੱਚ ਕੁਛ ਨਹੀਂ। ਇਹ ਜੇ ਕੋਈ ਪਹਿਣਦਾ ਗਹਿਣੇ ਨੂੰ, ਜੇ ਕੋਈ ਹੀਰੇ ਰਤਨਾਂ ਨੂੰ ਪਹਿਣਦਾ ਹੈ ਤਾਂ ਇਹਦੇ ਵਿੱਚ ਖੂਬਸੂਰਤੀ ਪ੍ਰਤੀਤ ਕਰਦਾ, ਤਾਂ ਹੀ ਪਹਿਣਦਾ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਮੈਂ ਜੋ ਕੁਝ ਦੇਖਿਆ, ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਜੋ ਮੈਂ ਦੇਖਿਆ ਉਹ ਸੰਸਾਰ ਨੂੰ ਦੱਸਣਾ ਚਾਹੁੰਦਾ। ਉਹ ਭਲੇ ਹੋ ਗੁਰ ਕਾ ਸ਼ਬਦ ਰਤਨ ਹੈ, ਗੁਰੂ ਦਾ ਸ਼ਬਦ ਰਤਨ ਹੈ, ਤੇ ਨਾਮ ਰੂਪੀ ਗੁਣਾ ਰੂਪੀ ਹੀਰਿਆਂ ਨਾਲ ਜੁੜਿਆ ਹੋਇਆ, ਭਰਿਆ ਹੋਇਆ, ਭਰਪੂਰ ਹੈ। ਸ਼ਬਦ ਦੀ ਕੋਈ ਇੱਕ ਲਾਈਨ ਵੀ ਐਸੀ ਨਹੀਂ ਜਿਹਦੇ ਵਿੱਚ ਗੁਣਾਂ ਦੇ ਹੀਰੇ ਨਾ ਜੜੇ ਹੋਣ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਲਾਈਨ ਗੁਣਾ ਰੂਪੀ ਨਾਮ ਦੇ ਹੀਰਿਆਂ ਨਾਲ ਭਰਪੂਰ ਹੈ। ਸਤਿਗੁਰੂ ਕਹਿੰਦੇ ਨੇ
ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾ, ਸ਼ਬਦ ਰਤਨ ਜਿੱਤ ਮਨ ਲਾਗਾ।
ਜੇ ਕੋਈ ਭੈਣ ਲੈ ਆ ਇੱਕ ਲਫ਼ਜ਼ ਸਮਝ ਲੈ, ਅੱਗੇ ਅਗਲੀ ਲਾਈਨ ਵਿੱਚ ਵੀ ਮਨ ਹੈ, ਸ਼ਬਦ ਛੇਤੀ ਮਨ ਮਿਲਿਆ, ਲੇਕਿਨ ਇੱਥੇ ਅਤੇ ਉਸ ਦੋਵਾਂ ਮਨ ਸ਼ਬਦ ਦੇ ਵਿੱਚ ਸਪੈਲਿੰਗ ਦੇ ਅਨੁਸਾਰ ਵੀ ਕੁਛ ਅੰਤਰ ਹੈ। ਜਿਹੜਾ ਪਹਿਲਾ ਮਨ ਹੈ ਨਾ ਉਹ ਨਿਰਾ ਮਨ ਨਹੀਂ, ਉਹਦੇ ਉੱਪਰ ਬਿੰਦੀ ਹੈ, ਟਿੱਪੀ ਹੈ, ਪੂਰੀ ਟਿੱਪੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਟਿੱਪੀ ਦੀ ਵਰਤੋਂ ਬਹੁਤ ਘੱਟ ਹੋਈ ਹੈ, ਅਕਸਰ ਬਿੰਦੀ ਦੀ ਵਰਤੋਂ ਹੋਈ ਹੈ। ਅਕਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਜ਼ਿਆਦਾ ਸੰਸਕ੍ਰਿਤੀ ਤੋਂ ਇਲਾਵਾ ਬਾਕੀ ਸ਼ਬਦ ਸ਼ਬਦਾਂ ਦੇ ਅੰਦਰ ਟਿੱਪੀ ਦੀ ਵਰਤੋਂ ਬਹੁਤ ਘੱਟ ਹੋਈ ਹੈ, ਬਿੰਦੀ ਦੀ ਹੋਈ। ਪਰ ਇੱਥੇ ਟਿੱਪੀ ਦਿੱਤੀ ਗਈ ਜਿਸ ਦਾ ਮਤਲਬ ਸਪਸ਼ਟ ਰੂਪ ਵਿੱਚ ਇਹਦੇ ਉਹਨੂੰ ਦਬਾ ਕੇ ਆਖਣਾ, ਸ਼ਬਦ ਛੇਤੀ ਮਨ ਮਿਲਿਆ, ਜਿਹਨੂੰ ਸ਼ਬਦ ਨਾਲ ਮਨੋ ਹੋ ਕੇ ਮਨ ਲੈਣ ਦਾ ਸੁਭਾਅ ਮਿਲਿਆ, ਮਨ ਲੈਣ ਦਾ ਸੁਭਾਅ। ਗੁਰੂ ਕਹਿੰਦੇ ਨੇ
ਸ਼ਬਦ ਛੇਤੀ ਮਨ ਮਿਲਿਆ, ਇਹ ਹੋਆ ਸੁਮਾ।
ਕਹਿਣ ਲੱਗੇ ਜਦੋਂ ਸ਼ਬਦ ਨੂੰ ਮਨ ਲੈਣ ਦਾ ਸੁਭਾਅ ਬਣਿਆ, ਉਹਦੇ ਵਿੱਚੋਂ ਕੀ ਨਿਕਲਿਆ ਕਿ ਉਹ ਰਤਨ ਜਿਹੜੇ ਹੀਰਿਆਂ ਨਾਲ ਜੜੇ ਹੋਏ ਸਨ, ਉਹ ਸ਼ਬਦ ਜਿਹੜਾ ਗੁਣਾਂ ਨਾਲ ਜੜਿਆ ਹੋਇਆ ਸੀ, ਉਹ ਸਾਰੇ ਗੁਣ ਅੰਦਰ ਸਮਾ ਗਏ। ਜਦੋਂ ਸ਼ਬਦ ਦਾ ਬਚਨ ਮਨ ਲੈਣ ਦੀ ਆਦਤ ਹੋਵੇਗੀ, ਗੁਣ ਤਾਂ ਅੰਦਰ ਤਾਂ ਹੀ ਆਉਣਗੇ। ਅਸੀਂ ਰੋਜ਼ ਸ਼ਬਦ ਸੁਣ ਕੇ ਚਲੇ ਜਾਈਏ, ਉਹਨੂੰ ਮੰਨੀਏ ਨਾ, ਅਤੇ ਸ਼ਬਦ ਵਿੱਚ ਜਿਹੜੇ ਗੁਣ ਨੇ ਬਚਨਾਂ ਵਿੱਚ, ਉਹ ਗੁਣ ਅੰਦਰ ਥੋੜ੍ਹਾ ਆਉਣਗੇ। ਕਹਿਣ ਲੱਗੇ ਅੰਦਰ ਸਮਾਓ ਤਾਂ ਹੁੰਦਾ, ਅੰਦਰ ਪ੍ਰਵਿਰਤ ਉਹ ਸ਼ਬਦ ਰੂਪੀ ਰਤਨ ਅਤੇ ਗੁਣਾ ਰੂਪੀ ਹੀਰਾ ਅੰਦਰ ਤਾਂ ਸਮਾਉਂਦਾ ਜੇ ਸ਼ਬਦ ਦੇ ਬਚਨ ਨੂੰ ਮੰਨਣ ਦਾ ਸੁਭਾਅ ਬਣੇ।
ਸ਼ਬਦ ਹੀਰੇ ਜਿੱਤ ਜੜਾ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾ, ਹੀਰੇ ਜਿੱਤ ਜੜਾ।
ਹੁਣ ਅਗਲੀ ਲਾਈਨ ਵਿੱਚ ਗੱਲ ਆਖੀ ਨੇ, ਕਹਿਣ ਲੱਗੇ ਸ਼ਬਦ ਛੇਤੀ ਮਨ ਮਿਲਿਆ। ਜਦੋਂ ਮੰਨਣ ਦਾ ਸੁਭਾਅ ਬਣਿਆ, ਉਦੋਂ ਮਨ ਸ਼ਬਦ ਰੂਪ ਹੋ ਗਿਆ, ਉਹਦਾ ਸੁਭਾਅ ਸ਼ਬਦ ਰੂਪ ਹੋ ਗਿਆ। ਉਹਦੀਆਂ ਜਿੰਨੀਆਂ ਕਲਪਨਾਵਾਂ ਸਨ, ਜਿੰਨੀਆਂ ਵਿਚਾਰਾਂ ਸਨ, ਉਹ ਸਾਰੀਆਂ ਸ਼ਬਦ ਰੂਪ ਹੋ ਗਈਆਂ, ਕਿਉਂਕਿ ਮਨ ਜਿਹੜਾ ਉਹ ਕਲਪਨਾ ਦਾ ਕੇਂਦਰ ਹੈ। ਉਹ ਵਿਚਾਰਾਂ ਦਾ ਸੰਗ੍ਰਹਿ, ਵਿਚਾਰ ਉਹਦੇ ਵਿੱਚੋਂ ਜਨਮ ਲੈਂਦੇ ਨੇ ਅਤੇ ਜਦੋਂ ਮਨ ਦਾ ਸੰਬੰਧ ਸ਼ਬਦ ਨਾਲ ਹੋ ਜਾਏਗਾ ਉਹਦੇ ਵਿੱਚੋਂ ਜਿੰਨੇ ਵਿਚਾਰ ਜਨਮ ਲੈਣਗੇ ਉਹੋ ਹੀ ਲੈਣਗੇ ਜੋ ਸ਼ਬਦ ਦੇ ਵਿਚਾਰ ਨੇ। ਗੁਰੂ ਕਹਿੰਦੇ ਸ਼ਬਦ ਛੇਤੀ ਮਨ ਮਿਲਿਆ, ਹੋਇਆ ਕਿ ਸੱਚੇ ਲਾਇਆ ਭਾਓ, ਸੱਚ ਪਰਮਾਤਮਾ ਨਾਲ ਭਾਓ ਪ੍ਰੇਮ ਜੁੜ ਗਿਆ, ਉਹਦੇ ਨਾਲ ਨੇੜਤਾ ਪੈਦਾ ਹੋ ਗਈ। ਪਰ ਨਾਲ ਕਹਿਣ ਲੱਗੇ ਇੱਕ ਮੈਂ ਹੋਰ ਅਰਜ਼ ਕਰਾਂ ਕਿ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ, ਉਹ ਰਤਨ ਵੀ ਆਪ ਹੈ ਭਾਵ ਸ਼ਬਦ ਰੂਪੀ ਵੀ ਆਪ ਹੈ, ਪਰਮਾਤਮਾ ਸ਼ਬਦ ਰੂਪ ਹੈ, ਉਹਦੀ ਕੋਈ ਵੱਖਰੀ ਦੇਹ ਨਹੀਂ, ਉਹਦਾ ਕੋਈ ਵੱਖਰਾ ਸਰੂਪ ਨਹੀਂ, ਪਰਮਾਤਮਾ ਆਪ ਹੀ ਸ਼ਬਦ ਰੂਪ ਹੈ, ਆਪ ਹੀ ਗੁਣ ਰੂਪ ਹੈ। ਸਿਰਫ ਗੱਲ ਤੇ ਸਮਝ ਪੈਣ ਦੀ ਹੈ ਨਾ, ਮਨ ਅੰਦਰ ਪ੍ਰਤੀਤ ਤੇ ਵਿਸ਼ਵਾਸ ਕਿਸ ਨੂੰ ਆਉਂਦਾ ਕਿ ਸ਼ਬਦ ਵੀ ਪਰਮਾਤਮਾ ਹੈ। ਇਸੇ ਲਈ ਗੁਰੂ ਨੇ ਬਾਣੀ ਵਿੱਚ ਆਖਿਆ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਕਹਿਣ ਲੱਗੇ ਸ਼ਬਦ ਹੀ ਪਰਮਾਤਮਾ ਹੈ, ਆਪ ਹੈ, ਹੀਰਾ ਵੀ ਉਹ ਹੈ ਰਤਨ ਵੀ ਉਹ ਹੈ, ਪਰ ਰਹਿਮਤ ਕਰਕੇ ਜਿਸ ਗੁਰਮੁਖ ਨੂੰ ਬੁਝਾ ਦੇ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜਿਹੜਾ। ਹੁਣ ਅਗਲੀ ਲਾਈਨ ਵਿੱਚ ਅਗਲੀ ਪੌੜੀ ਵਿੱਚ ਮਹਿਰਾਣ ਨੇ ਕਿੱਡਾ ਖੂਬਸੂਰਤ ਢੰਗ ਨਾਲ ਸੰਬੰਧ ਜੋੜਿਆ ਨੇ, ਕਹਿਣ ਲੱਗੇ ਜਿਹਦੇ ਕੋਲ ਹੀਰੇ ਹੋਣ ਰਤਨ ਹੋਣ ਦੌਲਤਮੰਦ ਹੋਵੇ ਉਹ ਗੁਲਾਮ ਕਿਉਂ, ਇੱਥੇ ਇੱਕ ਮਸਲਾ ਉੱਠਦਾ, ਉਹ ਗੁਲਾਮ ਕਿਉਂ? ਗਰੀਬੀ ਗੁਲਾਮੀ ਦਾ ਚਿੰਨ ਹੁੰਦੀ, ਗਰੀਬੀ ਗੁਲਾਮੀ ਨੂੰ ਜਨਮ ਦਿੰਦੀ। ਗੁਰੂ ਕਹਿੰਦੇ ਮੈਂ ਦੇਖਦਾ ਕੀ ਹਾਂ ਇਸ ਸੰਸਾਰ ਵਿੱਚ ਮੇਰੇ ਰੱਬ ਨੇ ਆਪਣੀ ਵੱਸੋਂ ਜੇ ਆਪਣੀ ਰਹਿਸ਼ ਕੀਤੀ ਹੈ ਤਾਂ ਉਹ ਕੀਤੀ ਹੈ ਸ਼ਬਦ ਰੂਪੀ ਰਤਨ ਦੇ ਰੂਪ ਵਿੱਚ ਅਤੇ ਨਾਮ ਰੂਪੀ ਗੁਣਾਂ ਦੇ ਰੂਪ ਵਿੱਚ। ਨਿਰੰਕਾਰ ਸ਼ਬਦ ਰੂਪੀ ਰਤਨ ਬਣ ਕੇ ਬੈਠਾ ਹੋਵੇ ਇਸ ਸੰਸਾਰ ਵਿੱਚ ਅਤੇ ਗੁਣਾਂ ਰੂਪੀ ਹੀਰਾ ਬਣ ਕੇ ਇਸ ਸੰਸਾਰ ਵਿੱਚ ਵਿਚਰ ਰਿਹਾ ਹੋਵੇ ਅਤੇ ਸੰਸਾਰ ਫਿਰ ਗਰੀਬ ਹੋਵੇ ਅਤੇ ਗੁਲਾਮ ਹੋਵੇ। ਹੁਣ ਮਸਲਾ ਆਵੇਗਾ ਕਿ ਗੁਲਾਮ ਕਿਸ ਗੱਲ ਦਾ? ਗੁਰੂ ਨੇ ਬੜੇ ਖੂਬਸੂਰਤ ਢੰਗ ਨਾਲ ਇਸ ਨੂੰ ਸਪਸ਼ਟ ਕੀਤਾ, ਕਹਿਣ ਲੱਗੇ ਹੋਰ ਕਿਸੇ ਵੀ ਚੀਜ਼ ਦਾ ਗੁਲਾਮ ਨਾ ਹੋਵੇ ਭਲਾ, ਕਿਉਂਕਿ ਗੁਲਾਮੀ ਇੱਕੋ ਕਿਸਮ ਦੀ ਨਹੀਂ ਹੁੰਦੀ। ਗੁਰੂ ਨੇ ਜ਼ਿਕਰ ਕੀਤਾ, ਕਹਿਣ ਲੱਗੇ ਸ਼ਿਵ ਸ਼ਕਤ ਆਪ ਉਪਾਏ ਕੇ, ਸ਼ਿਵ ਸ਼ਕਤ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ। ਕਿਉਂਕਿ ਮਸਲਾ ਖੜਾ ਹੋ ਗਿਆ ਜੇ ਰੱਬ ਰੂਪੀ ਹੀਰਾ ਇੱਥੇ ਹੈ ਰਤਨ ਇੱਥੇ ਨੇ ਤਾਂ ਇਹ ਸੰਸਾਰ ਫਿਰ ਵੀ ਮਾਇਆ ਦਾ ਗੁਲਾਮ ਕਿਉਂ ਹੈ? ਜਿਨ ਕੀਨੇ, ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਮੈਂ ਦੇਖਦਾ ਕੀ ਹਾਂ ਜਿਨ ਕੀਨੇ ਵਸ ਆਪਣੇ ਤ੍ਰੈ ਗੁਣ, ਗੁਲਾਮ ਕਰ ਲੈ ਮਾਇਆ ਨੇ, ਜਿਨ ਕੀਨੇ ਵਸ ਆਪਣੇ ਤ੍ਰੈ ਗੁਣ ਭਵਨ ਚਤਰ ਸੰਸਾਰਾ, ਸਾਰਾ ਸੰਸਾਰ ਹੀ ਆਪਣੇ ਵਸ ਕਰ ਲਿਆ, ਗੁਲਾਮ ਕਰ ਲਿਆ, ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਸਾਰੇ ਹੀ ਉਹਦੇ ਗੁਲਾਮ ਹੋ ਗਏ, ਉੱਤਰ ਦੱਖਣ ਪੂਰਬ ਪੱਛਮ ਚਾਰੋਂ ਦਿਸ਼ਾਵਾਂ ਵਿੱਚ ਉਹਦਾ ਹੁਕਮ ਚੱਲਦਾ, ਸਾਰਾ ਸੰਸਾਰ ਉਹਦਾ ਗੁਲਾਮ ਹੈ। ਜਿਨ ਕੀਨੇ ਵਸ ਆਪਣੇ ਤ੍ਰੈ ਗੁਣ ਭਵਨ ਚਤਰ ਸੰਸਾਰਾ, ਜਗ ਇਸ਼ਨਾਨ ਤਾਪ ਥਾਨ ਖੰਡੇ, ਧਰਮ ਕਰਮ ਕੋਈ ਵੀ ਚੰਗਾ ਨੇਕ ਕੰਮ ਕਰਨ ਦੀ ਕੋਸ਼ਿਸ਼ ਕਰੇ ਅਤੇ ਹੋਵੇ ਇਹਦਾ ਗੁਲਾਮ ਤਾਂ ਫਿਰ ਉਹ ਕਰਨ ਨਹੀਂ ਦਿੰਦੀ, ਖੰਡਨ ਕਰ ਦਿੰਦੀ। ਜਗ ਇਸ਼ਨਾਨ ਤਾਪ ਥਾਨ ਖੰਡੇ, ਕਿਆ ਇਹ ਜੰਤ ਵਿਚਾਰਾ ਵਿਚਾਰਾ ਇਹ ਮਨੁੱਖ ਕੀ ਸੀ ਜਿਹੜਾ ਉਹਦੀ ਗੁਲਾਮ ਉਹਦਾ ਗੁਲਾਮ ਹੁੰਦਾ ਹੋਇਆ ਆਪਣੀ ਮਰਜ਼ੀ ਕਰੇ। ਇਸੇ ਲਈ ਮਨੁੱਖ ਉਹਦਾ ਗੁਲਾਮ ਹੋ ਕੇ ਜੀਵਨ ਬਿਤਾ ਰਿਹਾ। ਤਿਰ ਭਵਨ ਵੇਖਲੀ ਲਾਈ, ਜਿਹਨੇ ਤਿੰਨਾਂ ਭਵਨਾਂ ਵਿੱਚ ਆਪਣੀ ਸੰਗਲੀ ਨਾਲ ਸੰਸਾਰ ਨੂੰ ਜੇਵਰੀ ਨਾਲ ਬੰਨਿਆ ਹੋਇਆ, ਮਨੁੱਖ ਮਾਇਆ ਦਾ ਗੁਲਾਮ ਹੈ। ਅਤੇ ਗੁਰੂ ਕਹਿੰਦੇ ਕਿਹੜੀ ਅਜੀਬ ਗੱਲ ਹੈ, ਇੱਥੇ ਹੀਰਾ ਵੀ ਹੈ ਇੱਥੇ ਰਤਨ ਵੀ ਨੇ ਅਤੇ ਫਿਰ ਸੰਸਾਰ ਗੁਲਾਮ ਹੈ, ਆਖਿਰ ਕਿਉਂ ਗੁਲਾਮ ਹੈ? ਇਸ ਗੱਲ ਦਾ ਜਵਾਬ ਗੁਰੂ ਅਮਰਦਾਸ ਸਾਹਿਬ ਨੇ ਅਗਲੀ ਪੌੜੀ ਵੀ ਦਿੱਤਾ ਤੇ ਕਹਿਣ ਲੱਗੇ ਇਹ ਮੇਰੇ ਰੱਬ ਦਾ ਕ੍ਰਿਸ਼ਮਾ ਹੈ, ਉਹ ਇਸ ਮਨੁੱਖ ਦੇ ਸਾਹਮਣੇ ਇੱਕ ਕੁਐਸਚਨ, ਇੱਕ ਇਮਤਿਹਾਨ ਰੱਖ ਰਿਹਾ। ਅਤੇ ਉਹਨੇ ਕੀਤਾ ਕਿ ਇਸ ਮਾਇਆ ਨੂੰ ਸ਼ਕਤੀ ਵੀ ਉਹਨੇ ਆਪ ਹੀ ਦੇ ਦਿੱਤੀ ਹੈ ਅਤੇ ਆਖਿਆ ਲੈ ਵੀ ਆਪਣਾ ਹੁਕਮ ਵਰਤਾ। ਭਲਾ ਵੇਖਣਾ ਤੇਰੇ ਇਸ ਹੁਕਮ ਵਰਤ ਦੇ ਵਿੱਚ ਤੇਰੀ ਇਸ ਗੁਲਾਮੀ ਨੂੰ ਛੱਡ ਕੇ ਕਿਹੜਾ ਮਨੁੱਖ ਤੇਰੇ ਤੈ ਥੱਲਿਓ ਨਿਕਲ ਕੇ ਮੇਰੇ ਕੋਲ ਪਹੁੰਚਦਾ। ਗੁਰੂ ਕਹਿੰਦੇ ਨੇ
ਸ਼ਿਵ ਸ਼ਕਤ ਆਪ ਵਰਤਾਏ ਕੇ, ਸ਼ਿਵ ਸ਼ਕਤ ਆਪ ਉਪਾਏ ਕੇ, ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪੇ ਦੇਖੇ।
ਹੁਕਮ ਵਰਤ ਰਿਹਾ ਮਾਇਆ ਦੇ, ਰੱਬ ਕਿਆ ਦੇਖਦਾ? ਸੰਸਾਰ ਮਾਇਆ ਦੇ ਗ੍ਰਿਪ ਵਿੱਚ ਹੈ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾਂ ਕਰੇ ਵਿਚਾਰੇ। ਤ੍ਰਿਗਤਣ ਤ੍ਰਿਗਤਣ ਤ੍ਰਿਗ ਇਹ ਮਾਇਆ, ਤ੍ਰਿਗ ਤ੍ਰਿਗ ਮਤ ਬੁੱਧ ਫਨੀ, ਇਸ ਮਾਇਆ ਕੋ ਦ੍ਰਿੜ ਕਰ ਰੱਖੋ, ਬੰਦ ਹੈ ਆਪ ਬਚਨੀ। ਕਿਆ ਖੇਤੀ ਕਿਆ ਲੇਵਾ ਦੇਵੀ, ਪਰਪੰਚ ਝੂਠ ਕੋ ਮੰਨਣਾ। ਸਾਰਾ ਸੰਸਾਰ ਕਿਸੇ ਵੀ ਕਿੱਤੇ ਵਿੱਚ ਗਿਆ, ਕਿਸੇ ਵੀ ਰਾਹੋਂ ਤੁਰਿਆ, ਉੱਥੇ ਹੀ ਇਹਨੇ ਆਪਣਾ ਪ੍ਰਭਾਵ ਉਹਦੇ 'ਤੇ ਛੱਡਿਆ। ਹਰ ਕੋਈ ਉਸਦਾ ਗੁਲਾਮ ਹੈ। ਐਸਾ ਵਰਤਾਵਾ ਨਿਰੰਕਾਰ ਪਿਆ ਦੇਖਦਾ ਅਤੇ ਦੇਖ ਕੇ ਵਿੱਚੋਂ ਇੰਤਜ਼ਾਰ ਉਡੀਕ ਪਿਆ ਕਰਦਾ ਹੈ ਵੀ ਕਿਹੜਾ ਮਨੁੱਖ ਹੈ ਜਿਹੜਾ ਬੁੱਝ ਲੈ, ਜਿਹੜਾ ਜਾਣ ਲੈ ਕਿ ਇਸ ਮਾਇਆ ਵਿੱਚੋਂ ਕਿਵੇਂ ਨਿਕਲਣਾ।
ਹੁਕਮ ਵਰਤਾਏ ਆਪੇ ਵੇਖੇ, ਗੁਰਮੁਖ ਕਿਸੇ ਬੁਝਾਏ।
ਕਹਿਣ ਲੱਗੇ ਜਿਹੜਾ ਗੁਰਮੁਖ ਹੁੰਦਾ ਨਾ, ਜਿਹੜਾ ਗੁਰੂ ਨਾਲ ਜੁੜਦਾ, ਉਹਨੂੰ ਰੱਬ ਬੁਝਾ ਦਿੰਦਾ ਕਿ ਦੇਖ ਦੇਖ ਇਸ ਗੁਲਾਮੀ ਦੀਆਂ ਜ਼ੰਜੀਰਾਂ ਇਉਂ ਤੋੜੀ ਦੀਆਂ ਨੇ, ਤੋੜੇ ਬੰਧਨ ਹੋਵੇ ਮੁਕਤ। ਅਗਲੀ ਲਾਈਨ, ਗੁਰੂ ਕਹਿੰਦਾ ਜਦੋਂ ਸਾਰੇ ਸੰਸਾਰ ਨੂੰ ਇਹਨੇ ਗੁਲਾਮ ਕੀਤਾ, ਐਸੇ ਸਮੇਂ ਅੰਦਰ ਮੇਰਾ ਰੱਬ ਪਿਆ ਦੇਖਦਾ ਹੈ। ਉਹ ਕਹਿੰਦਾ ਭਲਾ ਕਿਹੜਾ ਨਿਕਲਦਾ ਇਸਦੀ ਗੁਲਾਮੀ ਵਿੱਚੋਂ? ਅਤੇ ਜਿਹੜਾ ਗੁਰਮੁਖ ਹੁੰਦਾ ਹੈ ਨਾ, ਗੁਰਮੁਖ ਕਿਸੇ ਬੁਝਾਏ, ਭਾਵ ਜਿਹੜਾ ਗੁਰੂ ਨਾਲ ਜੁੜਦਾ, ਜਿਹੜਾ ਗੁਰੂ ਦੇ ਸਨਮੁਖ ਹੁੰਦਾ, ਜਿਵੇਂ ਉਸ ਦਿਨ ਦੀ ਪੌੜੀ ਵਿੱਚ ਆਇਆ ਸੀ ਗੁਰਮੁਖ, ਉਹ ਜਿਹੜਾ ਸਨਮੁਖ ਹੋ, ਜਿਹੜਾ ਗੁਰਮੁਖ ਹੁੰਦਾ ਨਾ, ਉਹਨੂੰ ਬੁਝਾ ਦਿੰਦਾ ਭਲਿਆ ਜੇ ਗੁਰੂ ਨਾਲ ਜੁੜਿਆ ਤਾਂ ਤੈਨੂੰ ਇਸ ਰਾਹ ਦਾ ਪਤਾ ਹੋਣਾ ਚਾਹੀਦਾ ਕਿ ਇਸ ਮਾਇਆ ਦੀ ਗੁਲਾਮੀ ਵਿੱਚੋਂ ਕਿਵੇਂ ਨਿਕਲੀਦਾ।
ਤੋੜੇ ਬੰਧਨ, ਤੋੜੇ ਬੰਧਨ ਮੁਕਤ ਹੋਵੇ, ਤੋੜੇ ਬੰਧਨ ਮੁਕਤ ਹੋਵੇ, ਸ਼ਬਦ ਮਨ ਵਸਾਏ।
ਗੱਲ ਫਿਰ ਉੱਥੇ ਆ ਗਈ। ਕਹਿਣ ਲੱਗੇ ਗੁਰੂ, ਗੁਰਮੁਖ ਨੂੰ ਪਤਾ ਲੱਗ ਜਾਂਦਾ, ਗੁਰਮੁਖ ਨੂੰ ਗੁਰੂ ਬੁਝਾ ਦਿੰਦਾ ਹੈ, ਆਖਦਾ ਹੈ ਉਹ ਭਲਿਆ ਸਾਰਾ ਸੰਸਾਰ ਇਸ ਸ਼ਿਵ ਸ਼ਕਤ ਦੀ ਗੁਲਾਮੀ ਵਿੱਚ ਜੀਉ ਰਿਹਾ। ਆ ਜੇ ਇਸ ਬੰਧਨ ਨੂੰ, ਇਸ ਗੁਲਾਮੀ ਨੂੰ ਤੂੰ ਤੋੜ ਕੇ ਮੁਕਤ ਹੋਣਾ ਚਾਹਣਾ, ਤੋੜੇ ਬੰਧਨ ਹੋਵੇ ਮੁਕਤ, ਤਾਂ ਫਿਰ ਸ਼ਬਦ ਨੂੰ ਹਿਰਦੇ ਵਿੱਚ ਥਾਂ ਦੇ, ਇਸ ਅਮੀਰੀ ਨੂੰ ਅੰਦਰ ਲੈ ਆ। ਇਸੇ ਲਈ ਪਿਛਲੀ ਪੌੜੀ ਸ਼ਬਦ ਦੀ ਚੱਲ ਰਹੀ ਹੈ, ਸ਼ਬਦ ਰਤਨ ਦੀ ਚੱਲ ਰਹੀ ਹੈ, ਹੁਣ ਸ਼ਬਦ ਰਤਨ ਰਾਹੀਂ ਗੁਲਾਮੀ ਕਿਵੇਂ ਕੱਟਣੀ ਹੈ, ਗਰੀਬੀ ਕਿਵੇਂ ਕੱਟਣੀ ਹੈ, ਉਹਦਾ ਜ਼ਿਕਰ ਚੱਲ ਰਿਹਾ। ਕਹਿਣ ਲੱਗੇ ਮੇਰਾ ਰੱਬ ਪ੍ਰਸੰਨ ਹੁੰਦਾ ਜਿਹੜਾ ਗੁਰੂ ਦੇ ਨੇੜੇ ਆਉਂਦਾ, ਕਿਉਂਕਿ ਗੁਰੂ ਕੋਲ ਆ ਕੇ ਉਹਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਕਿਵੇਂ ਤੋੜਨਾ ਇਸ ਬੰਧਨ ਨੂੰ, ਕਿਵੇਂ ਮੁਕਤ ਹੋਣਾ। ਅਤੇ ਉਸਨੂੰ ਵਿਸ਼ਵਾਸ ਆਉਂਦਾ ਸ਼ਬਦ ਮਨ ਵਸਾਏ, ਸ਼ਬਦ ਨੂੰ ਮਨ ਵਿੱਚ ਵਸਾਏ ਬਿਨਾਂ ਮਾਇਆ ਦੀ ਗੁਲਾਮੀ ਖਤਮ ਨਹੀਂ ਹੋ ਸਕਦੀ। ਬਸ ਇਹ ਫੈਸਲਾ ਗੁਰੂ, ਸਤਿਗੁਰੂ ਕਹਿੰਦੇ
ਤੋੜੇ ਬੰਧਨ ਮੁਕਤ ਹੋਵੇ, ਸ਼ਬਦ ਮਨ ਨੂੰ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ। ਜਿਸ ਨੂੰ ਆਪ ਕਰੇ ਸੋ ਹੋਵੇ, ਇੱਕ ਸਿਸ਼ੋ ਲਿਵ ਲਾਏ ਕਹੇ ਨਾਨਕ ਆਪ ਕਰਤਾ, ਕਹੇ ਨਾਨਕ ਆਪ ਕਰਤਾ, ਆਪੇ ਹੁਕਮ ਬੁਝਾ ਗੁਰ ਕਾ ਸ਼ਬਦ ਰਤਨ ਹੈ।
ਬਸ ਇਸ ਗੁਲਾਮੀ ਤੋਂ ਪਰੇਸ਼ਾਨੀ ਵੇਲੇ ਵੀ ਇਹੋ ਹੀ ਬੁਝਣਾ ਹੈ ਕਿ ਸ਼ਬਦ ਹੀ ਜੀਵਨ ਦਾ ਸਹਾਰਾ ਹੈ, ਸ਼ਬਦ ਹੀ ਜ਼ਿੰਦਗੀ ਦੀ ਅਮੀਰੀ ਹੈ ਜਿਹੜੀ ਇਸ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟ ਸਕਦੀ ਹੈ। ਗੁਰੂ ਕਹਿੰਦੇ ਨੇ
ਗੁਰ ਕਾ ਸ਼ਬਦ ਰਤਨ ਹੈ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾ ਹੀਰੇ ਜਿੱਤ ਜੜਾ ਗੁਰ ਕਾ ਸ਼ਬਦ ਰਤਨ ਹੈ, ਗੁਰ ਕਾ ਸ਼ਬਦ ਰਤਨ ਹੈ, ਗੁਰ ਕਾ ਸ਼ਬਦ ਰਤਨ ਹੈ, ਗੁਰ ਕਾ ਸ਼ਬਦ ਰਤਨ ਹੈ।
ਸ਼ਬਦ ਰਤਨ ਨਾਲ ਅਤੇ ਗੁਣਾਂ ਦੇ ਹੀਰਿਆਂ ਨਾਲ ਆਪਣਾ ਸੰਬੰਧ ਜੋੜ ਲੈਂਦੇ ਨੇ, ਉਹ ਐਡੇ ਮੁਫਲਸ ਗਰੀਬ ਅਤੇ ਨਿਤਾਣੇ ਨਹੀਂ ਰਹਿੰਦੇ ਕਿ ਮਾਇਆ ਉਹਨਾਂ ਨੂੰ ਆਪਣਾ ਗੁਲਾਮ ਬਣਾ ਲੈ, ਬਲਕਿ ਉਹਨਾਂ ਦਾ ਤਾਂ ਇੰਨਾ ਜੀਵਨ ਤਬਦੀਲ ਹੁੰਦਾ ਹੈ ਕਿ ਮਾਇਆ ਉਹਨਾਂ ਦੀ ਗੁਲਾਮ ਹੋ ਜਾਂਦੀ ਹੈ। ਵਰਤਦੇ ਜ਼ਰੂਰ ਰਹੇ ਨੇ ਕਿ ਮਾਇਆ ਦਾ ਤਿਆਗ ਕਰਦੇ ਨੇ, ਇਹ ਵੀ ਗੱਲ ਸ੍ਰੀ ਗੁਰੂ ਸਾਡੀ ਬਾਣੀ 'ਚ ਆਖੀ। ਗੁਰੂ ਕਹਿੰਦੇ ਨੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਉਲਟ ਅੱਜ ਮਨੁੱਖ ਮਾਇਆ ਦਾ ਦਾਸ ਹੋ ਰਿਹਾ ਅਤੇ ਗੁਰੂ ਕਹਿੰਦੇ ਨੇ ਜੇ ਤੂੰ ਸ਼ਬਦ ਨਾਲ ਜੁੜ ਜਾਏ ਤਾਂ ਫਿਰ ਵੀ ਮਾਇਆ ਤੇਰੇ ਕੋਲੋਂ ਜਾਣੀ ਨਹੀਂ, ਬਲਕਿ ਤੇਰੀ ਮਾਲਕ ਬਣਨ ਦੀ ਬਜਾਏ ਤੇਰੀ ਦਾਸ ਬਣ ਕੇ ਰਹੇਗੀ। ਸਤਿਗੁਰੂ ਕਹਿੰਦੇ ਨੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਨੀ ਲਾਗੇ ਤਾਂ ਮਹਿਲ ਪਾਵੇ। ਸੋ ਜ਼ਰੂਰਤ ਹੈ ਉਹਨੂੰ ਦਾਸ ਬਣਾ ਕੇ ਰੱਖਣ ਦਾ, ਆਪ ਉਹਦਾ ਦਾਸ ਨਾ ਬਣਨ ਦਾ। ਇਹ ਸ਼ਕਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਿੱਖ ਨੂੰ ਦਿੰਦਾ ਹੈ, ਗੁਰਮੁਖ ਨੂੰ ਦਿੰਦਾ ਹੈ। ਜੋ ਸਤਿਗੁਰੂ ਝੋਲੀ ਪਾਉਂਦੇ ਨੇ ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।